भुगत ज्ञान दया भंडारण घट घट वाजह नाद आप नाथ नाथी सब जाकी रिद्ध सिद्ध अमरा साध संजोग विजोग दोय काल चला में लिखे या मैं भाग आदेश से आदेश आज नील अनाज अनाहत जुग जुग एक वेश आदेश से आदेश आज नील अनाज अनाहत जुग जुग एक वेश वाहिगुरु जी का खालसा वाहिगुरु जी की फतेह। परम सत्कार योग गुरु नवाज जी साथ संगत जियो मन बिरतियां एकागर करते हुए रसना पवित्र करो ती आखो सतनाम श्री वाह। धन गुरु नानक साहब महाराज जी पवित्र बाणी आदि बाणी जप जी साहब जिसकी विचार सतगुरु की कृपा द्वारा कई दिनों तो बख्शिश हो रही है। चार पौड़ियां जिन्हों में गुरु नानक साहब जी ने योग मत ते सिख मत का टाकरा किया है अपने सिद्धांत दस के दो पक्षों के अंदर निर्गुण स्वरूप ते सरगुण स्वरूप विच पांच पांच साधन दस करके अमूल की पौड़ी निर्गुण स्वरूप की सोदर की पौड़ी सरगुण स्वरूप की ये दोवें पौड़ियाँ उस सर्वशक्तिमान निरंकार वाहिगुरु के चरणों नाल जुड़न दे लई उसकी सर्वशक्तिमानता का वर्णन किया। तो सर्वव्यापी है सारे परिपूर्ण है और उसकी हर चीज़ ही आश्चर्य है आप ही विस्माद है उसकी हर वस्तु ही विस्माद है। सोदर की पौड़ी सृष्टि रब नाल जोड़िया है एक शहनशाह मान तखत बैठा है कि सारी सृष्टि उसकी पैदा की हुई वो दर से सारे ही गुण गा रहे हैं उसकी सिफत कर रही है उसकी होंद नूं जतरा रही है। ये दस के योग मत ते सिख मत उस वेले गुरु नानक साहब के समय इस देश विच योग मत का बड़ा जोर से थां थां ते इहदे मठ बने हुए लोगों नूं मगर लांदे करमातां दिखांदे शक्तियां दिखांदे कई थावां ते इहनां दे वैसम वासे भी होए तो अंत विच इन्हां दी बटाले विच सिद्ध गोष्ट होई जिस विच जोगियां ने हार मनी ते सिद्ध गोष्ट नाम दी बाणी श्री गुरु ग्रंथ साहिब दे विच दर्ज है। इस तो पता लगता है कि सिद्धां ने कैसे कैसे सवाल किए बड़ा सवाल आउंदा है सिद्ध गोष्ट जो सवाल करते ने जोगी उत्तर देंदे हैं गुरु नानक साहब बहुत आश्चर्य रचना है बड़ा ही आनंद आता है। इतने भी थोड़े थोड़े सवाल ने बहुते नहीं हैं चार पौड़ियों के अंदर इतने केवल योग मत के जो निशानियां हैं जो देखते अंग हैं उन्हों का वर्णन किया गया है। पहली पौड़ी विच मुंदरा बारे खफरी बारे खप्पर बारे स्वामलन बारे दस्या सी। आज पौड़ी नंबर दो दे विच कहिंदे हन जोगे ने पुछया कि तुहाडे खाण पीण का की प्रबंध हुंदा है। पिछले साल मैं इंग्लैंड गया लंडन दे नेड़े एक थां ते मिशनरी वालिया ने कैंप लगाया होया सी बच्चियां नूं कुछ सिख मत बारे दसण बारे तो मेरी ड्यूटी लाई गई कि उत्थे तुसीं ਕੈਂਪ ਵਿੱਚ ਉੱਚਿਆਂ ਦੇ ਗੁਰੂ ਨਾਨਕ ਦੀਆਂ ਉਦਾਸੀਆਂ ਬਾਰੇ ਦੱਸਣਾ ਹੈ। ਬੱਚਿਆਂ ਦੇ ਕੈਂਪ ਵਿੱਚ ਮੈਂ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਦੇ ਬਾਰੇ ਕੁਛ ਬੋਲਿਆ। ਉੱਥੇ ਰਿਵਾਜ ਹੈ ਕਿਸੇ ਦੇ ਬੋਲਣ ਤੋਂ ਬਾਅਦ ਬੱਚਿਆਂ ਨੂੰ ਟਾਈਮ ਦਿੱਤਾ ਜਾਂਦਾ ਹੈ ਕਿ ਤੁਸੀਂ ਕੁਸ਼ਚਨ ਪੁੱਛੋ, ਕੁਸ਼ਚਨ ਤਿਆਰ ਕਰੋ। 15 ਮਿੰਟ ਟਾਈਮ ਕੁਸ਼ਚਨ ਤਿਆਰ ਕਰਨ ਲਈ ਦਿੱਤੇ ਜਾਂਦੇ ਹਨ। ਤਾਂ ਬੱਚਿਆਂ ਨੇ ਕੁਸ਼ਚਨ ਤਿਆਰ ਕੀਤੇ, ਕਈ ਕੁਸ਼ਚਨ ਸਨ। ਉਹਨਾਂ ਵਿੱਚੋਂ ਬੱਚਿਆਂ ਦੇ ਕੁਸ਼ਚਨ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਯਾਤਰਾ 'ਤੇ ਗਏ, ਉਦਾਸੀਆਂ ਕੀਤੀਆਂ, ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਖਾਣੇ ਦਾ ਕੀ ਪ੍ਰਬੰਧ ਹੁੰਦਾ ਸੀ? ਇਹ ਮੁੰਡਿਆਂ ਨੇ ਸਵਾਲ ਕੀਤਾ, ਛੋਟੇ ਛੋਟੇ ਮੁੰਡਿਆਂ ਨੇ, ਇੰਗਲੈਂਡ ਜਿੰਨੇ ਚਲੇ ਗਏ ਬੱਚਿਆਂ ਨੇ। ਮੇਰੇ ਖਿਆਲ ਆਵਾਜ਼ ਕਲੀਅਰ ਨਹੀਂ ਹੈ। ਨਾਮ ਸਤ ਨਾਮ ਸਤ ਨਾਮ ਜੇ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੇ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੇ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੇ ਤੋ ਮੈਂ ਗੱਲ ਕਰ ਰਿਹਾ ਸੀ ਇੰਗਲੈਂਡ ਦੇ ਅੰਦਰ ਬੱਚਿਆਂ ਦੇ ਕੈਂਪ ਦੇ ਵਿੱਚ ਬੱਚਿਆਂ ਨੇ ਇੱਕ ਸਵਾਲ ਕੀਤਾ ਕਿ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ 'ਤੇ ਰਹੇ, ਸਫ਼ਰ ਕੀਤਾ, ਟੂਰ ਕੀਤਾ, ਤਾਂ ਗੁਰੂ ਨਾਨਕ ਦੇ ਖਾਣ ਦਾ ਕੀ ਪ੍ਰਬੰਧ ਸੀ, ਖੁਰਾਕ ਦਾ ਕੀ ਪ੍ਰਬੰਧ ਸੀ? ਜਿਹੜੇ ਬੱਚੇ ਇੰਗਲੈਂਡ 'ਚ ਜੰਮੇ ਹੋਏ, ਜਿਨ੍ਹਾਂ ਨੇ ਹਿੰਦੁਸਤਾਨ ਨਹੀਂ ਦੇਖਿਆ, ਹਿੰਦੁਸਤਾਨ ਦੇ ਰਸਮ ਰਿਵਾਜ ਨਹੀਂ ਦੇਖੇ, ਹਿੰਦੁਸਤਾਨ ਦੇ ਪਿੰਡ ਨਹੀਂ ਦੇਖੇ, ਗੁਰਦੁਆਰੇ ਨਹੀਂ ਦੇਖੇ, ਲੰਗਰ ਨਹੀਂ ਦੇਖੇ, ਉਹਨਾਂ ਬੱਚਿਆਂ ਦੇ ਲਈ ਇੱਕ ਅਸਚਰਜ ਬਾਤ ਹੁੰਦੀ ਹੈ ਕਿ ਗੁਰੂ ਨਾਨਕ ਦਾ ਖਾਣ ਦਾ ਕੀ ਪ੍ਰਬੰਧ ਸੀ? ਸਫ਼ਰ ਦੇ ਵਿੱਚ ਕਿੱਥੋਂ ਖਾਂਦੇ ਸਨ? ਖੁਰਾਕ ਕਿੱਥੋਂ ਮਿਲਦੀ ਸੀ? ਬੜਾ ਅਜੀਬ ਜਿਹਾ ਸਵਾਲ ਸੀ। ਹੁਣ ਕੌਣ ਦੱਸੇ ਉਹਨਾਂ ਬੱਚਿਆਂ ਨੂੰ ਕਿ ਹਿੰਦੁਸਤਾਨ ਦੀ ਸਭਿਅਤਾ ਹੈ, ਜਿਹੜੇ ਫਕੀਰ ਲੋਕ ਹੁੰਦੇ ਹਨ ਉਹ ਤੁਰਦੇ ਫਿਰਦੇ ਜੰਗਲਾਂ ਵਿੱਚ, ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਜਿੱਥੇ ਵੀ ਜਾ ਕੇ ਬੈਠ ਜਾਣ, ਪਿੰਡਾਂ ਦੇ ਲੋਕ ਉਹਨਾਂ ਲਈ ਭੋਜਨ ਲਿਆਉਂਦੇ ਨੇ। ਕੋਈ ਮਿੱਛੀਆਂ ਰੋਟੀਆਂ ਲਿਆਉਂਦਾ ਹੈ, ਕੋਈ ਛੋਲਿਆਂ ਦੀਆਂ ਰੋਟੀਆਂ ਲਿਆਉਂਦਾ ਹੈ, ਕੋਈ ਲੱਸੀ ਲਿਆਉਂਦਾ ਹੈ, ਕੋਈ ਮੱਖਣ ਲਿਆਉਂਦਾ ਹੈ, ਕੋਈ ਕੁਛ ਲਿਆਉਂਦਾ ਹੈ। ਸਾਧੂ ਨੂੰ ਵੇਖ ਕਰਕੇ ਹਰ ਬੰਦਾ ਯਤਨ ਕਰਦਾ ਹੈ ਕਿ ਇਸ ਸਾਧੂ ਦੀ ਮੈਂ ਕੁਛ ਸੇਵਾ ਕਰਾਂ। ਇਹ ਮਿਸ਼ਨ ਇੰਗਲੈਂਡ 'ਚ ਨਹੀਂ ਹੈ, ਉੱਥੇ ਕੋਈ ਸਾਧੂ ਨੂੰ ਨਹੀਂ ਪੁੱਛਦਾ। ਉਹ ਉੱਥੇ ਸਿਰਫ ਗੁਰਦੁਆਰੇ ਅੰਦਰ ਲੰਗਰ ਹੈ, ਹੋਰ ਉਹਨਾਂ ਲੋਕਾਂ 'ਚ ਕੋਈ ਲੰਗਰ ਨੂੰ ਜਾਣਦੇ ਹੀ ਨਹੀਂ ਹਨ। ਉਹਨਾਂ ਲਈ ਹਰ ਚੀਜ਼ ਪੈਸਾ ਹੈ, ਪੈਸਾ ਦਿਓ ਅਤੇ ਰੋਟੀ ਖਾਓ। ਕੋਈ ਕੰਮ ਕਰਾਉਣਾ ਹੈ ਪੈਸੇ ਨਾਲ, ਉਹ ਪਾਣੀ ਵੀ ਪੈਸੇ ਨਾਲ ਦੇਣਗੇ, ਕਿਸੇ ਪਾਣੀ ਪਾਣੀ ਦੀ ਮੁਫਤ ਪਿਲਾ ਕੇ ਤਿਆਰ ਨਹੀਂ ਹਨ। ਤਾਂ ਉਹ ਬੱਚਿਆਂ ਨੂੰ ਸਮਝਾਉਣਾ ਪਿਆ ਕਿ ਹਿੰਦੁਸਤਾਨ ਦੀ ਸਭਿਅਤਾ ਹੈ ਕਿ ਸਾਧੂ ਕੋਈ ਵੀ ਕਿਸੇ ਦੇਖਦਾ ਕਿਸੇ ਥਾਂ 'ਤੇ ਬੈਠਾ ਹੋਵੇ, ਤੋ ਪਿੰਡਾਂ ਦੇ ਲੋਕ, ਸ਼ਹਿਰਾਂ ਦੇ ਲੋਕ ਉਹਨੂੰ ਜਾ ਕਰਕੇ ਲੰਗਰ ਛਕਾਉਂਦੇ ਹਨ, ਅਤੇ ਗੁਰੂ ਨਾਨਕ ਨੂੰ ਜੋ ਕੁਛ ਲੋਕ ਆ ਕੇ ਦੇ ਦਿੰਦੇ ਸੀ, ਮੱਕੀ ਦੀ ਰੋਟੀ ਖਾ ਲੈਂਦੇ, ਛੋਲਿਆਂ ਦੀ ਰੋਟੀ ਖਾ ਲੈਂਦੇ, ਭੁੱਲੇ ਹੋਏ ਦਾਣੇ ਵੀ ਖਾ ਲੈਂਦੇ, ਜੋ ਕੁਛ ਮਿਲਦਾ ਸੀ ਉਹ ਖਾ ਲੈਂਦੇ। ਇੱਕ ਵਾਰ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਸਾਹਿਬ ਜਾ ਰਹੇ ਸਨ ਬਟਾਲੇ ਤੋਂ ਇਹ ਸਿੱਧ ਗੋਸ਼ਟ ਕਰਕੇ ਮੁਲਤਾਨ। ਰਾਹ ਵਿੱਚ ਇੱਕ ਸ਼ਹਿਰ ਸੀ ਜ਼ਿਲ੍ਹਾ ਮੀਆਂਵਾਲੀ 'ਚ ਮਲਕੇਰਾ, ਉਹਦੇ ਨੇੜੇ ਰਾਤ ਪੈ ਗਈ ਮਹਾਰਾਜ ਨੂੰ। ਅਤੇ ਸ਼ਹਿਰ ਦੇ ਬਾਹਰ ਬਾਹਰ ਇੱਕ ਦਰਖਤ ਦਾ ਬੇਰ, ਇੱਕ ਪਾਸੇ ਰੇਤ ਦਾ ਟਿੱਬਾ, ਅਤੇ ਉੱਥੇ ਮਹਾਰਾਜ ਉਹਦੇ ਵਿੱਚ ਬੈਠ ਗਏ। ਸਾਹਮਣੇ ਦਰਖਤ ਹੈ, ਇੱਕ ਰੇਤ ਦਾ ਟਿੱਬਾ ਹੈ, ਉੱਥੇ ਬੈਠ ਗਏ। ਸ਼ਾਮ ਦਾ ਵਕਤ ਸੀ। ਉਸ ਵੇਲੇ ਗੁਰੂ ਨਾਨਕ ਦੇ ਨਾਲ ਭਾਈ ਬਾਲਾ ਅਤੇ ਭਾਈ ਜੀਵਾ ਸੀ, ਮਰਦਾਨਾ ਨਹੀਂ ਸੀ। ਕਹਿੰਦੇ ਨੇ ਭਾਈ ਜੀਵਿਆ ਛੇ ਰਬਾਬ ਬਾਣੀ ਆਈ ਆ, ਕੀਰਤਨ ਸ਼ੁਰੂ ਕਰ ਦਿੱਤਾ, ਇਕੱਲਿਆਂ ਹੀ ਕੀਰਤਨ ਸ਼ੁਰੂ ਕਰ ਦਿੱਤਾ ਜੰਗਲ ਵਿੱਚ ਬੈਠੇ ਰੇਤ ਦੇ ਟਿੱਬੇ ਉੱਤੇ। ਇੱਕ ਨੌਜਵਾਨ 12-13 ਸਾਲ ਦਾ ਮੁੰਡਾ, ਉਹ ਘਰ ਜਾ ਰਿਹਾ ਸੀ। ਉਹਦੇ ਕੰਨੀ ਆਵਾਜ਼ ਪਈ ਰਾਗ ਦੀ, ਖਿੱਚਿਆ ਗਿਆ, ਬੜੀ ਮਿੱਠੀ ਆਵਾਜ਼ ਸੀ, ਗੁਰੂ ਨਾਨਕ ਦੀ ਆਵਾਜ਼, ਰੱਬ ਨਾਲ ਮਿਲੀ ਹੋਈ ਆਵਾਜ਼, ਕਿਉਂ ਖਿੱਚ ਪਵੇ। ਮੁੰਡਾ ਖਿੱਚਿਆ ਗਿਆ, ਜਾ ਕੇ ਵੇਖਾਂ ਕੀ ਵੇਖਦਾ ਹੈ। ਤਿੰਨ ਬੰਦੇ ਹਨ, ਅੱਖਾਂ ਬੰਦ ਕਰਕੇ ਰਾਗ ਕਰ ਰਹੇ ਹਨ। ਪਹਿਲੇ ਖਲਾ ਸੁਣਦਾ ਰਿਹਾ, ਫਿਰ ਬੈਠ ਗਿਆ, ਗੋਡੇ 'ਚ ਸਿਰ ਪਾ ਲਿਆ। ਇਸ ਨੂੰ ਇਹ ਲੱਗਾ ਜਿਵੇਂ ਨੀਂਦਰ ਆ ਜਾਂਦੀ ਹੈ, ਮਸਤ ਹੋ ਗਿਆ। ਸੁਣਦਾ ਰਿਹਾ, ਸੁਣਦਾ ਰਿਹਾ, ਉੱਠ ਨਾ ਸਕਿਆ। ਜਦੋਂ ਬੋਧ ਪਿਆ ਤੇ ਸ਼੍ਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਾਲਿਆ ਇਹ ਮੁੰਡਾ ਕੌਣ ਹੈ, ਅਜ ਮਾਲਕ ਪਤਾ ਨਹੀਂ ਕੌਣ ਹੈ, ਕੀਰਤਨ ਸ਼ੁਰੂ ਹੋਇਆ ਹੈ, ਆ ਕੇ ਬੈਠ ਗਿਆ ਹੈ, ਪਤਾ ਨਹੀਂ ਸੌਂ ਗਿਆ ਹੈ, ਜਾਂ ਸਮਾਧੀ ਲੱਗ ਗਈ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇਹਨੂੰ ਉਠਾ। ਬਾਲਾ ਉੱਠਿਆ, ਮੁੰਡੇ ਨੂੰ ਹਿਲਾਇਆ ਜੁਲਾਇਆ, ਅੱਖਾਂ ਖੋਲੀਆਂ ਮੁੰਡੇ ਨੇ, ਇੱਧਰ ਉੱਧਰ ਵੇਖ ਕਰਕੇ ਅੱਖਾਂ ਲਾਲ ਹੋਈਆਂ ਹੋਈਆਂ, ਉੱਠ ਕੇ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ। ਇਸ ਮੁੰਡੇ ਦੇ ਕੋਲ ਕੱਚੇ ਛੋਲੇ, ਕੱਚੇ ਡੱਡੇ, ਅਜੇ ਡੱਡਿਆਂ ਦੇ ਵਿੱਚ ਸਨ ਛੋਲੇ ਕੱਚੇ ਕੱਚੇ, ਉਹ ਭੁੰਨੇ ਹੋਏ, ਜਿਸ ਨੂੰ ਸਾਡੇ ਇਲਾਕੇ 'ਚ ਕਹਿੰਦੇ ਸੀ ਆਮੀਆਂ ਤਰਾਲਾ। ਕੱਚੇ ਡੱਡੇ ਭੁੰਨੇ ਹੋਏ ਖੋਲ੍ਹ ਕੇ ਜੇ ਰੱਖ ਦਿੱਤੇ ਗੁਰੂ ਨਾਨਕ ਸਾਹਿਬ ਦੇ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਾਕਾ ਤੂੰ ਹੈ ਕੌਣ, ਇੱਥੇ ਕਿਵੇਂ ਆ ਗਿਆ ਹੈ, ਅਤੇ ਆ ਕੀ ਹੈ। ਕਹਿਣ ਲੱਗਾ, ਜੀ ਮੈਂ ਇੱਥੇ ਨਾ ਇੱਕ ਜ਼ਿਮੀਂਦਾਰ ਦੇ ਖੇਤ ਦਾ ਰਾਖਾ ਹਾਂ, ਛੋਲਿਆਂ ਦਾ ਖੇਤ ਹੈ, ਮੈਂ ਰਾਖੀ ਕਰਦਾ ਹਾਂ, ਮੈਂ ਧੋਬੀਆਂ ਦਾ ਮੁੰਡਾ ਹਾਂ, ਅਤੇ 2 ਰੁਪਏ ਮਹੀਨਾ ਮੈਨੂੰ ਮਿਲਦੇ ਨੇ। ਅੱਜ ਮੈਂ ਜਾ ਰਿਹਾ ਸਾਂ ਘਰ, ਮੇਰੇ ਕੰਨੇ ਤੁਹਾਡੀ ਆਵਾਜ਼ ਪਈ ਹੈ, ਇੱਧਰ ਖਿੱਚਿਆ ਆਇਆ ਹਾਂ, ਇੱਥੇ ਆ ਕੇ ਪਤਾ ਨਹੀਂ ਮੈਨੂੰ ਕੀ ਹੋ ਗਿਆ, ਮਤਲਬ ਸਭ ਕੁਝ ਭੁੱਲ ਗਏ, ਇੱਕ ਮੇਰੀ ਮਾਂ ਹੈ, ਪਿਓ ਮੇਰਾ ਹੈ ਕੋਈ ਨਾ, ਨਾ ਕੋਈ ਭੈਣ ਭਰਾ ਹੈ, ਤਾਂ ਮੇਰੀ ਮਾਂ ਉਡੀਕਦੀ ਹੋਵੇਗੀ, ਪਰੇਸ਼ਾਨ ਹੋਵੇਗੀ, ਇੱਥੇ ਆ ਕੇ ਮੈਂ ਸਭ ਕੁਝ ਭੁੱਲ ਗਿਆ, ਨਾ ਮੈਨੂੰ ਘਰ ਯਾਦ ਰਹੇ, ਨਾ ਮਾਂ ਯਾਦ ਰਹੀ ਹੈ, ਕੁਛ ਯਾਦ ਹੀ ਨਹੀਂ ਰਿਹਾ। ਅਤੇ ਕਹਿਣ ਲੱਗਾ, ਤੁਸੀਂ ਇਹ ਖਾਓ। ਅਤੇ ਮਾਲਕ ਕਹਿੰਦੇ, ਕੀ ਹੈ, ਇੰਨੇ ਚਿਰ ਨੂੰ ਮਹਾਰਾਜ 2-4 ਦਾਣੇ ਮੂੰਹ 'ਚ ਪਾ ਲਏ ਸਨ, ਕੱਚੇ ਛੋਲੇ ਭੁੰਨੇ ਹੋਏ, ਅਤੇ ਕੁਛ ਦੇ ਦਿੱਤੇ ਬਾਲੇ ਨੂੰ, ਕੁਛ ਦਿੱਤੇ ਜੀਵੇ ਨੂੰ, ਕੁਛ ਉਹਨੂੰ ਦੇ ਦਿੱਤੇ। ਅਤੇ ਮਹਾਰਾਜ ਨੂੰ ਬੜੇ ਚੰਗੇ ਲੱਗੇ, ਕੱਚੇ ਛੋਲੇ ਭੁੱਲੇ ਹੋਏ। ਇਹ ਕਹਿ ਲੱਗਾ, ਤੁਸੀਂ ਖਾਓ, ਮੈਂ ਘਰ ਜਾਣਾ ਹਾਂ, ਨਾਲੇ ਰੋਟੀ ਖਾਵਾਂ, ਤੁਹਾਡੇ ਵਾਸਤੇ ਰੋਟੀਆਂ ਲੈ ਆਵਾਂ, ਨਾਲੇ ਕੱਪੜੇ ਲਿਆਵਾਂ, ਸਵੇਰੇ ਠੰਡ ਪੈਂਦੀ, ਚਿੱਤਰ ਦੇ ਦਿਹਾੜੇ ਨੇ। ਅਤੇ ਗੁਰੂ ਨਾਨਕ ਸਾਹਿਬ ਆਪਣੀ ਕੁਛ ਮੌਜ 'ਚ ਆਏ ਅਤੇ ਕਹਿੰਦੇ ਨੇ, ਕਾਕਾ ਆ ਜਿਹੜਾ ਤੇਰਾ ਹੈ ਨਾ ਭੋਜਨ, ਭੁੱਲੇ ਹੋਏ ਡੱਡੇ, ਇਹ ਸਾਡੇ ਜਿਹੜੇ ਸਭ ਕੁਛ ਹੈ, ਸੱਥਰ ਤੇਰਾ ਲੇਖ ਤੁਲਾਈ, ਆ ਜਿਹੜੀ ਰੇਤ ਟਿੱਬਿਆਂ ਦੀ ਸੜ ਲਈ ਇਹੀ ਤੁਲਾਈਆਂ ਨੇ ਗਦੇਲੇ ਹਨ, ਸੱਥਰ ਹੈ। ਸੱਥਰ ਤੇਰਾ ਲੇਖ ਤੁਲਾਈ ਭਾਉ ਤੇਰਾ ਪਕਵਾਨ, ਨਾਨਕ ਸਿਫਤ ਰਜਿਆ ਆਓ ਬੈਠ ਸੁਲਤਾਨ, ਆ ਮੇਰੇ ਬਾਦਸ਼ਾਹ ਬਹਿ ਜਾ। ਨਾਨਕ ਤਾਂ ਰੱਬ ਦੀਆਂ ਸਿਫਤਾਂ ਕਰ ਕਰਕੇ ਰੱਜਿਆ ਹੋਇਆ ਹੈ, ਕਿਸੇ ਚੀਜ਼ ਦੀ ਭੁੱਖ ਨਹੀਂ ਹੈ। ਆ ਰੱਬ ਦੀਆਂ ਗੱਲਾਂ ਕਰੀਏ, ਬੈਠ ਗਿਆ ਮੁੰਡਾ, ਬਚਨ ਬਲਾ ਸੁਣਦੇ ਰਹੇ। ਕੁਛ ਥੋੜ੍ਹਾ ਜਿਹਾ ਮਹਾਰਾਜ ਨੇ ਆਰਾਮ ਕੀਤਾ, ਇਹਨੇ ਵੀ ਆਰਾਮ ਕੀਤਾ। ਅੰਮ੍ਰਿਤ ਵੇਲਾ ਹੋਇਆ 3 ਵਜੇ, ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਾਕਾ ਹੁਣ ਤੂੰ ਜਾ, ਤੇਰੀ ਮਾਂ ਯਾਦ ਕਰਦੀ ਹੋਵੇਗੀ, ਅਤੇ ਸਾਡਾ ਵੀ ਹੁਣ ਸਮਾਂ ਹੈ ਧਿਆਨ ਪ੍ਰਾਣ ਹੋਣ ਦਾ। ਕਹਿੰਦੇ ਚੰਗਾ। ਮੁੰਡਾ ਤੁਰ ਪਿਆ। ਮੁੰਡੇ ਦੇ ਜਾਣ ਤੋਂ ਬਾਅਦ ਭਾਈ ਜੀਵੇ ਨੇ ਪੁੱਛਿਆ, ਮਹਾਰਾਜ ਇੱਕ ਬੜੀ ਅਸਚਰਜ ਬਾਤ ਮੈਂ ਤੁਹਾਡੇ ਮੂੰਹ ਸੁਣੀ ਹੈ, ਅਤੇ ਉਸ ਵੇਲੇ ਤਾਂ ਸੋਚ ਰਿਹਾ ਹਾਂ ਇਹ ਗੱਲ ਤੁਸੀਂ ਕਿਵੇਂ ਕੀਤੀ। ਮਹਾਰਾਜ ਕਹੇ ਕੀ ਗੱਲ ਹੋਈ ਹੈ। ਜੀਵਾ ਕਹਿਣ ਲੱਗਾ, ਉਸ ਮੁੰਡੇ ਤੁਹਾਨੂੰ ਦੱਸਿਆ ਸੀ ਮਹਾਰਾਜ ਕਿ ਮੈਂ ਇੱਕ ਛੋਲਿਆਂ ਦੇ ਖੇਤ ਦਾ ਰਾਖਾ ਹਾਂ, ਧੋਬੀ ਦਾ ਮੁੰਡਾ ਹਾਂ, ਅਤੇ ਤੁਸੀਂ ਉਹਨੂੰ ਕਿਵੇਂ ਆਖਿਆ ਆਓ ਬੈਠ ਸੁਲਤਾਨ, ਆ ਮੇਰੇ ਬਾਦਸ਼ਾਹ ਬਹਿ ਜਾ, ਉਹਦੀ ਫੋਕੀ ਵਡਿਆਈ ਕੀਤੀ ਤੁਸੀਂ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਜੀਵਿਆ ਮੈਨੂੰ ਖਿਆਲ ਕੋਈ ਨਹੀਂ, ਜੇ ਮੇਰੇ ਮੂੰਹੋਂ ਰੱਬ ਨੇ ਇਹ ਗੱਲ ਕਢਵਾ ਦਿੱਤੀ ਹੈ ਅਤੇ ਰੱਬ ਉਸ ਨੂੰ ਬੁਲਾਉਣਾ ਚਾਹੇ, ਕੋਈ ਦੇਰ ਲੱਗਦੀ ਹੈ? ਤੂੰ ਵੇਖ ਰੰਗੀ ਦੇ ਰੰਗ ਕੀ ਆਉਂਦਾ। ਉਸ ਮਨਕੇਰੇ ਸ਼ਹਿਰ ਦਾ ਇੱਕ ਨਵਾਬ ਸੀ ਮੁਸਲਮਾਨ, ਉਹ ਕੁਦਰਤੀ ਰਾਤ ਕੋਈ 10 ਵਜੇ ਉਹਨੇ ਖਾਧਾ ਮੀਟ, ਉਸ ਨੂੰ ਸੁੱਟਣਾ ਬੈਠਾ ਅਤੇ ਹਾਰਟ ਟਰਬਲ ਹੋਈ, ਹਾਰਟ ਅਟੈਕ ਹੋਇਆ ਅਤੇ ਰਾਤ ਨੂੰ ਮਰ ਗਿਆ। ਉਹਦਾ ਵੱਲੀ ਵਾਰਸ ਕੋਈ ਨਹੀਂ ਸੀ। ਉੱਥੋਂ ਦੀ ਸਾਰੀ ਪੰਚਾਇਤ ਨੇ ਫੈਸਲਾ ਕੀਤਾ, ਪਰ ਲੜਾਈ ਝਗੜਾ ਨਾ ਹੋਵੇ ਤਾਂ ਤੁਸੀਂ ਕਰੋ, ਇਸ ਨੂੰ ਨਵਾਬ ਬਣਾਉਣਾ ਹੈ ਨਾ, ਤੁਸੀਂ ਇਹ ਫੈਸਲਾ ਕੁਦਰਤ 'ਤੇ ਸੱਟੋ, ਜਿਸ ਨੂੰ ਕੁਦਰਤ ਬਣਾਉਣਾ ਚਾਹੇ ਉਹਨੂੰ ਬਣਾ ਦਿਓ, ਝਗੜਾ ਨਾ ਕਰੋ, ਲੜਾਈ ਨਾ ਹੋਵੇ, ਪਾਰਟੀਆਂ ਬਣ ਜਾਂਦੀਆਂ ਹਨ। ਕਹਿੰਦੇ ਠੀਕ ਹੈ। ਸਾਰੀ ਪੰਚਾਇਤ ਨੇ ਮਿਲ ਕੇ ਫੈਸਲਾ ਕੀਤਾ ਕਿ ਮਨਕੇਰੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਓ, ਇੱਕ ਦਰਵਾਜ਼ਾ ਖੁੱਲ੍ਹਾ ਰੱਖੋ, ਉਸ 'ਤੇ ਬੰਦੇ ਬੈਠ ਜਾਣ ਪਹਿਰੇਦਾਰ। ਜਿਹੜਾ ਬੰਦਾ ਸਭ ਤੋਂ ਪਹਿਲੇ ਸਵੇਰੇ ਸਵੇਰੇ ਆਵੇ ਨਾ, ਆ ਕੇ ਹੱਥ ਲਾਏ ਦਰਵਾਜ਼ੇ ਨੂੰ, ਆਪੇ ਖੁੱਲ੍ਹ ਜਾਵੇ, ਉਸ ਬੰਦੇ ਨੂੰ ਤਖ਼ਤ 'ਤੇ ਬਿਠਾ ਦਿਓ। ਐਸਾ ਹੀ ਹੋਇਆ, ਸਾਰਾ ਸ਼ਹਿਰ ਬੰਦ, ਇੱਕੋ ਦਰਵਾਜ਼ਾ ਜਿਸੇ ਬੈਠੇ ਪਹਿਰੇਦਾਰ। ਇਹ ਮੁੰਡਾ ਜੋ ਰਾਤ ਗੁਰੂ ਨਾਨਕ ਕੋਲ ਰਿਹਾ ਸੀ, ਸਵੇਰੇ ਸਵੇਰੇ ਹੀ ਉੱਥੇ ਜਾ ਪਹੁੰਚਿਆ। ਉਸੇ ਦਰਵਾਜ਼ੇ 'ਤੇ ਹੱਥ ਲਗਾਇਆ, ਬਹੁਤ ਖੁੱਲ੍ਹ ਗਿਆ। ਪਹਿਰੇਦਾਰ ਲੈ ਗਿਆ ਜੀ, ਇਸ ਮੁੰਡੇ ਦੇ ਹੱਥ ਲਾਉਣ ਨਾਲ ਬੂਹਾ ਖੁੱਲ੍ਹ ਗਿਆ। ਉਹਨਾਂ ਦੇ ਫੈਸਲੇ ਮੁਤਾਬਕ ਉਹਨੂੰ ਨਵਾਬ ਬਣਾ ਦਿੱਤਾ, ਰਸਮਾਂ ਕੀਤੀਆਂ। ਦਿਨ ਹੋਇਆ ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਜੀਵਿਆ ਉਹ ਰਾਤ ਮੁੰਡਾ ਜਿਹੜਾ ਸਾਡੇ ਕੋਲ ਰਿਹਾ ਨਾ, ਇਸ ਮਨਕੇੜੇ ਨਗਰ ਦਾ ਨਵਾਬ ਬਣ ਗਈ। ਅੱਛਾ ਮਹਾਰਾਜ, ਏਡੀ ਜਲਦੀ? ਜਿਹੜੇ ਹਾਂ, ਆ ਤੈਨੂੰ ਵਿਖਾਈਏ। ਚਲੇ ਗਏ ਸ਼ਹਿਰ ਵਿੱਚ, ਕਿਲ੍ਹੇ ਵਿੱਚ, ਨਵਾਬ ਦੇ ਘਰ ਗਏ, ਬੈਠਾ ਹੈ ਕੁਰਸੀ 'ਤੇ, ਲੋਕ ਆਲੇ ਦੁਆਲੇ ਬੈਠੇ ਹਨ, ਸਲਾਮਾਂ ਹੋ ਰਹੀਆਂ ਹਨ। ਦੇਖਿਆ ਮੁੰਡੇ ਨਵਾਬ ਨੇ ਕਿ ਉਹ ਰਾਤ ਵਾਲੇ ਸੰਤ ਹਨ, ਉੱਠ ਜਾ ਕੇ ਨਮਸਕਾਰ ਕੀਤੀ, ਪਹਿਰੀ ਹੱਥ ਲਾਇਆ, ਹੱਥ ਜੋੜ ਕੇ ਖੜ੍ਹਾ ਹੋ ਗਿਆ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਾਕਾ ਤੈਨੂੰ ਕੁਛ ਸਮਝ ਆਈ ਹੈ? ਆ ਸਾਰਾ ਕੁਝ ਤੈਨੂੰ ਕਿਸਨੇ ਦਿੱਤਾ ਹੈ? ਰਾਤੋ ਰਾਤ ਕਹਿਣ ਲੱਗਾ ਜੀ, ਖੁਦਾ ਦੀ ਮਿਹਰ ਹੋਈ ਹੈ ਜਾਂ ਤੁਹਾਡੀ ਕਿਰਪਾ ਹੋਈ ਹੈ, ਰਾਤ ਤੁਹਾਡੇ ਕੋਲ ਰਿਹਾ ਥੋੜ੍ਹਾ ਚਿਰ, ਸਵੇਰੇ ਆਉਂਦੇ ਮੈਂ ਨਵਾਬ ਬਣ ਗਿਆ। ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ, ਕਾਕਾ ਇਹ ਤੈਨੂੰ ਸਭ ਕੁਝ ਖੁਦਾ ਨੇ ਦਿੱਤਾ ਅਤੇ ਇਹ ਸਾਰਾ ਕੁਝ ਖੁਦਾ ਦਾ ਸਮਝੀ, ਆਪਣਾ ਨਾ ਸਮਝੀ। ਖੁਦਾ ਦਾ ਸਮਝੇਗਾ ਸੌਖਾ ਰਹੇਗਾ, ਜੋ ਆਪਣਾ ਸਮਝਣ ਲੱਗ ਜਾਏਗਾ ਤਾਂ ਔਖਾ ਹੋਵੇਗਾ। ਲੈ ਇੰਨੀ ਬਾਤ ਤੈਨੂੰ ਸਮਝਾਉਣੀ ਸੀ, ਲੈ ਮੌਜਾਂ ਕਰ। ਅਸੀਂ ਚੱਲਿਆ, ਸਾਧੂ ਚਲਤੇ ਭਲੇ। ਤੂੰ ਕਹਿਣੇ ਦਾ ਭਾਵ ਕਿ ਭੁੰਨੇ ਹੋਏ ਛੋਲੇ ਵੀ ਗੁਰੂ ਨਾਨਕ ਨੇ ਖਾ ਕੇ ਪਾਣੀ ਪੀ ਕੇ ਰਾਤ ਗੁਜ਼ਾਰ ਲਈ। ਇੰਗਲੈਂਡ ਦੇ ਮੁੰਡਿਆਂ ਨੂੰ ਮੈਂ ਦੱਸਿਆ, ਨਿੱਕਿਆਂ ਨਿੱਕਿਆਂ ਨੂੰ, ਕਿ ਗੁਰੂ ਨਾਨਕ ਇਹ ਖੁਰਾਕ ਖਾਂਦੇ ਸਨ, ਜੋ ਕੁਛ ਮਿਲ ਜਾਂਦਾ ਸੀ ਉਹ ਕੁਛ ਹੀ ਖਾ ਲੈਂਦੇ ਸਨ। ਉਹਨਾਂ ਦੇ ਖਾਣ ਦਾ ਖਾਸ ਕੋਈ ਪ੍ਰਬੰਧ ਨਹੀਂ ਸੀ। ਉਦੋਂ ਤਾਂ ਇਹ ਹੈ ਨਾ, ਜਦੋਂ ਕਿ ਲੋਕ ਸਫ਼ਰ ਕਰਨਗੇ, ਪਹਿਲੇ ਟੈਲੀਫੋਨ ਕਰਨਗੇ, ਹੋਟਲ ਬੁੱਕ ਹੋਵੇਗਾ, ਉੱਥੇ ਨਾਲ ਟੈਲੀਫੋਨ 'ਤੇ ਖਾਣੇ ਬੁੱਕ ਹੋ ਜਾਵੇਗਾ, ਫਲਾਂਡ ਫਲਾਂਡ ਚੀਜ਼ ਤਿਆਰ ਕਰ ਦਿਉ। ਪਰ ਉਹ ਗੱਲ ਇੱਥੇ ਨਹੀਂ ਹੈ, ਇੰਡੀਆ ਦੇ ਅੰਦਰ ਨਹੀਂ ਹੈ। ਉਹ ਇਹ ਸਮਝਦੇ ਸਨ, ਜਿਵੇਂ ਇੱਕ ਵਾਰੀ ਆਖਿਆ ਨਾ ਕਿ ਗੁਰੂ ਨਾਨਕ ਸਾਹਿਬ ਨੇ 20 ਰੁਪਈਏ ਲੈ ਪਿਓ ਕੋਲ ਜੰਗਲ ਵਿੱਚ ਜਾ ਕਰਕੇ ਲੰਗਰ ਚਲਾ ਦਿੱਤਾ, ਤਾਂ ਉੱਥੇ ਮੁੰਡੇ ਕਹਿਣ ਲੱਗੇ ਗੁਰੂ ਨਾਨਕ ਰੈਡੀਮੇਡ ਉਹ ਖਾਣਾ ਲੈ ਕੇ ਦੇ ਦਿੱਤਾ ਹੋਣੇ, ਆ ਕੇ ਤਿਆਰ ਹੋਣੇ। ਉਹਨੇ ਦੇਖੇ ਰੈਡੀਮੇਡ ਹੀ ਮੁੰਡਿਆਂ ਨੇ ਜਿਹੜੇ ਇੰਗਲੈਂਡ ਜੰਮੇ ਹੋਏ, ਪਰ ਇਹ ਨਹੀਂ ਪਤਾ ਉੱਥੇ ਆਪ ਤਿਆਰ ਕਰਨਾ ਪੈਂਦਾ ਹੈ। ਤੋ ਕਹਿਣੇ ਦਾ ਭਾਵ, ਗੁਰੂ ਨਾਨਕ ਸਾਹਿਬ ਖੁਰਾਕ ਬਾਰੇ ਜੋਗੀ ਪੁੱਛਦੇ ਨੇ ਕਿ ਤੁਹਾਡੇ ਜੀ ਖੁਰਾਕ ਕੀ ਹੈ, ਤੁਹਾਡੇ ਭੋਜਨ ਦਾ ਪ੍ਰਬੰਧ ਕੀ ਹੈ, ਤੁਹਾਡੇ ਲੰਗਰ ਦਾ ਪ੍ਰਬੰਧ ਕੈਸੇ ਹੁੰਦਾ ਹੈ। ਜਦੋਂ ਲੰਗਰ ਤੁਹਾਡਾ ਵੱਜਦਾ ਹੈ, ਅਸੀਂ ਤੂਤੀ ਵਜਾਉਂਦੇ ਹਾਂ, ਸਾਰੇ ਇਕੱਠੇ ਹੋ ਜਾਂਦੇ ਹਾਂ, ਤੁਸੀਂ ਕੀ ਕਰਦੇ ਹੋ? ਤੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸੁਣੋ ਜੋਗੀਓ, ਜਿਹੜਾ ਮੇਰਾ ਲੰਗਰ ਹੈ ਨਾ, ਉਹ ਹੈ ਭੁਗਤ ਗਿਆਨ, ਭੁਗਤੀ। ਭੁਗਤੀ ਤਾਂ ਮੈਂ ਖਾਣਾ ਭੋਜਨ, ਕੋਈ ਲੰਗਰ ਕਹਿ ਦਿੰਦਾ ਹੈ, ਕੋਈ ਖਾਣਾ ਕਹਿ ਦਿੰਦਾ ਹੈ, ਕੋਈ ਭੋਜਨ ਕਹਿ ਦਿੰਦਾ ਹੈ। ਤੋ ਭੋਜਨ ਦਾ ਨਾਂ ਰੱਖੇ ਇਹਨਾਂ ਨੇ ਭੁਗਤੀ। ਯੋਗੀਆਂ ਨੇ ਇਹ ਆਪਣੀ ਕਿਸਮ ਦੇ ਲੰਗਰ ਤਿਆਰ ਕਰਦੇ ਨੇ। ਇਹ ਆਮ ਸਾਡੇ ਵਾਂਗ ਰੋਟੀਆਂ ਨਹੀਂ ਪਕਾਉਂਦੇ, ਇਹ ਚੂਰਮਾ ਜਿਹਾ ਬਣਾਉਂਦੇ ਨੇ, ਇੱਕ ਸ਼ਰਬਤ ਜਿਹਾ ਹੁੰਦਾ ਹੈ, ਉਹਦੇ ਨਾਲ ਉਹਦੇ ਖਾਂਦੇ ਹਨ ਮਿਲਾ ਕੇ, ਉਹਨੂੰ ਭੁਗਤੀ ਆਖਦੇ ਹਨ, ਭੁਗਤੀ। ਤੋ ਉਹ ਉਹਨਾਂ ਦਾ ਹੀ ਅੱਖਰ ਲੈ ਲੈਣੇ ਗੁਰੂ ਨਾਨਕ ਸਾਹਿਬ ਭੁਗਤ, ਕਿ ਮੇਰੀ ਜਿਹੜੀ ਭੁਗਤੀ, ਮੇਰਾ ਜਿਹੜਾ ਭੋਜਨ ਹੈ ਉਹ ਗਿਆਨ ਹੈ। ਜਿੰਨਾ ਚਿਰ ਬੰਦੇ ਨੂੰ ਗਿਆਨ ਨਾ ਆਵੇ, ਬੰਦਾ ਕਦੇ ਪਦਾਰਥਾਂ ਨਾਲ ਰਜ ਨਹੀਂ ਸਕਦਾ। ਗਿਆਨ ਹੀ ਅਸਲ ਵਿੱਚ ਭੋਜਨ ਹੈ। ਜਿਸ ਨੂੰ ਗਿਆਨ ਦਾ ਭੋਜਨ ਮਿਲ ਗਿਆ, ਉਸ ਨੂੰ ਮੁੜ ਕੇ ਕਦੇ ਭੁੱਖ ਲੱਗਦੀ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਮਾਂ ਮਾਤਾ ਤ੍ਰਿਪਤਾ, ਗੁਰੂ ਨਾਨਕ ਸਾਹਿਬ ਜੰਗਲ 'ਚ ਬੈਠੇ ਸਨ, ਪਹਿਲੀ ਉਦਾਸੀ ਕਰਕੇ ਆਏ, ਭਾਈ ਬਾਲੇ ਦੇ ਪਿਤਾ ਚੰਦਰ ਭਾਵਨ ਦੇ ਖੂਹ 'ਤੇ ਬੈਠੇ ਸਨ, ਸ਼ਹਿਰ ਤੋਂ 4-5 ਕਿਲੋ ਬਾਹਰ। ਪਤਾ ਲੱਗ ਗਿਆ ਮਾਤਾ ਤ੍ਰਿਪਤਾ, ਪਿਤਾ ਕਾਲੂ ਸਾਰੇ ਆਏ, ਅਤੇ ਮਾਂ ਨਾ ਕੁਛ ਖਾਣ ਦੀਆਂ ਵਸਤੂ ਲਿਆਈ। ਗੁਰੂ ਨਾਨਕ ਸਾਹਿਬ ਨੂੰ ਕਹਿੰਦੀ ਹੈ, ਲੈ ਪੁੱਤਰ, ਜੰਗਲ 'ਚ ਬੈਠਾ, ਤੈਨੂੰ ਭੁੱਖ ਲੱਗੀ ਹੋਵੇਗੀ, ਇਹ ਮੈਂ ਆਈਆਂ ਕੁਛ ਖਾ ਲਏ, ਗੁੜ ਦੇ ਲੱਡੂ ਹੀ ਨਹੀਂ, ਲੂਣ ਦੀਆਂ ਟਿੱਕੀਆਂ ਹੀ ਨਹੀਂ, ਅਤੇ ਖੋਹ ਜੇ ਪਿੰਨੀਆਂ ਹੀ ਨਹੀਂ, ਜੋ ਚੀਜ਼ ਚਰਚਿਤ ਕਰਦਾ ਖਾ ਲਏ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਾਤਾ ਮੈਂ ਤਾਂ ਬੜਾ ਰਜਿਆ ਹੋਇਆ ਹਾਂ, ਬੜਾ ਕੁਝ ਖਾਧਾ, ਬੜਾ ਕੁਝ ਖਾਧਾ। ਮਾਂ ਕਹਿੰਦੇ, ਪੁੱਤਰ ਕੀ ਖਾਧੇ, ਜੰਗਲ 'ਚ ਬੈਠਾ, ਫਲ ਫਰੂਟ ਖਾਧੇ ਹੋਣਗੇ, ਕੋਈ ਕੀ ਖਾਧੇ? ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸੁਣ ਮਾਂ, ਮੈਂ ਕੀ ਖਾਂਦਾ ਹਾਂ? ਸ਼ਬਦ ਉਚਾਰਿਆ ਹੈ ਸ੍ਰੀ ਰਾਗ ਮਹੱਲਾ ਪਹਿਲਾ। ਕਹਿੰਦੇ ਨੇ, ਸਭ ਰਸ ਮਿੱਠੇ ਮੰਨੀਏ, ਜੋ ਵਾਹਿਗੁਰੂ ਦੀ ਹੋਂਦ ਮੈਂ ਮੰਨਣਾ ਕਿ ਵਾਹਿਗੁਰੂ ਮੇਰੇ ਅੰਗ ਸੰਗ ਹੈ, ਹਰ ਵੇਲੇ ਉਸਦੀ ਹੋਂਦ ਨੂੰ ਮਹਿਸੂਸ ਕਰਦਾ ਰਹਿੰਦਾ ਹਾਂ, ਇਹ ਹਰ ਵੇਲੇ ਮੈਨੂੰ ਮਿੱਠਾ ਰਸ ਮਿਲਦਾ ਰਹਿੰਦਾ, ਮਿਠਾਸ ਮਿਲਦੀ ਰਹਿੰਦੀ ਹੈ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾਹ ਲਾਉਣੇ, ਕਿਸੇ ਥਾਂ 'ਤੇ ਸਤਸੰਗ ਹੋ ਰਿਹਾ ਹੋਵੇ, ਮੈਂ ਜਾ ਕੇ ਸੁਣਦਾ ਹਾਂ ਕਥਾ ਕੀਰਤਨ, ਤਾਂ ਉਸ ਵੇਲੇ ਮੈਂ ਲੂਣ ਵਾਲੇ ਭੋਜਨ ਖਾ ਲੈਂਦਾ ਹਾਂ। ਖੱਟ ਤੁਰ ਸੀ ਮੁੱਖ ਬੋਲਣਾ, ਜਦੋਂ ਲੋਕ ਮੇਰੇ ਕੋਲ ਆ ਕੇ ਰੱਬ ਬਾਰੇ ਗੱਲਾਂ ਪੁੱਛਦੇ ਨੇ, ਮੈਂ ਲੋਕਾਂ ਨੂੰ ਰੱਬ ਦੀਆਂ ਗੱਲਾਂ ਸੁਣਾਉਂਦਾ ਹਾਂ, ਤਾਂ ਉਸ ਵੇਲੇ ਖੱਟੇ ਔਰ ਤੁਰਸ ਭੋਜਨ ਮੈਨੂੰ ਮਿਲ ਜਾਂਦੇ ਹਨ। ਖੱਟ ਤੁਰ ਸੀ ਮੁੱਖ ਬੋਲਣਾ, ਮਾਰਨ ਨਾਲ ਕੀਏ ਕਿ ਜਦੋਂ ਮਰਦਾਨਾ ਰਬਾਬ ਜਾਂਦਾ ਹੈ, ਅਸੀਂ ਰਲ ਕੇ ਕੀਰਤਨ ਕਰਦੇ ਹਾਂ, ਤਾਂ ਉਸ ਵੇਲੇ ਸਾਨੂੰ ਮਿਸਾਲਿਆਂ ਵਾਲੇ ਭੋਜਨ ਮਿਲ ਜਾਂਦੇ ਨੇ। ਮਾਰਨ ਨਾਲ ਕੀਏ ਸਚੀ ਅੰਮ੍ਰਿਤ ਭਾਵ ਏਕ, ਜੋ ਇੱਕ ਵਾਹਿਗੁਰੂ ਦੇ ਨਾਲ ਪ੍ਰੇਮ ਕਰਦੇ ਹਾਂ, ਕੋਈ ਪ੍ਰੇਮ ਦੀ ਲਹਿਰ ਆਉਂਦੀ ਹੈ, ਮਸਤੀ ਆਉਂਦੀ ਹੈ, ਤਾਂ ਉਸ ਵੇਲੇ ਸਾਨੂੰ 36 ਪ੍ਰਕਾਰ ਦੇ ਭੋਜਨ ਮਿਲ ਜਾਂਦੇ ਹਨ, ਰੱਜ ਜਾਂਦੇ ਹਾਂ। ਸਚੀ ਅੰਮ੍ਰਿਤ ਭਾਵ ਏਕ, ਜਾਂ ਤੋਂ ਨਦਰ ਕਰੇ ਮਾਵਾ ਹੋਰ ਖਾਣਾ ਖੁਸ਼ੀ ਖੁਆਰ, ਚਿਤ ਖਾਧੇ ਤਨ ਪੀ ਲੀਏ ਮਨ ਮੇ ਚਲੇ ਵਿਕਾਰ।